ਸਿੱਖ ਦਾ ਇੰਨਾ ਪਿਆਰ ਹੋਵੇ ਗੁਰੂ ਨਾਲ, ਇਹਦਾ ਧੰਦਾ, ਇਹਦੀ ਕਿਰਤ, ਇਹਦਾ ਧੰਦਾ ਵੀ ਭਗਤੀ ਬਣ ਜੇ। ਆਖੋ ਸਤਨਾਮ। ਪਰ ਮਾਫ਼ੀ ਦੇਣੀ, ਅੱਜ ਕੱਲ੍ਹ ਭਗਤੀ ਵੀ ਧੰਦਾ ਬਣ ਗਿਆ। ਆਖੋ ਸਤਨਾਮ। ਇੱਕ ਸ਼ਬਦ ਬਾਬਾ ਜੀ ਹੋਰ ਲਾ ਦਿਓ, ਉਹ ਕਹਿੰਦਾ ਇੱਕ ਹੋਰ। ਆਖੋ ਸਤਨਾਮ। ਹਾਂਜੀ ਹਾਂਜੀ ਮਹਾਰਾਜ, ਇਹੋ ਹੀ ਕਿਹਾ ਇੱਕ ਹੋਰ। ਹਾਂਜੀ ਇੱਕ ਹੋਰ, ਉਹ ਵੀ ਕਹਿੰਦਾ ਇੱਕ ਹੋਰ। ਹਾਂਜੀ ਮਹਾਰਾਜ ਇਹੋ ਕਿਹਾ ਇੱਕ ਹੋਰ, ਉਹ ਲਾ ਦਿੱਤਾ। ਜਦੋਂ ਬਾਹਰ ਆਏ ਪ੍ਰਬੰਧਕ ਕਹਿੰਦੇ ਜੀ ਬੜਾ ਧੰਨਵਾਦ, ਬੜੀ ਕਿਰਪਾ ਕੀਤੀ ਜੇ, ਸੰਗਤ ਵੱਜੀ ਸੀ। ਕਹਿੰਦੇ ਮਾੜੀ ਜੀ ਗਲਵੱਕੜੀ 'ਚ ਲਿਜਾ ਕੇ, ਤੁਸੀਂ ਮੇਰੀ ਇਸ਼ਾਰਾ ਨਹੀਂ ਸਮਝੇ ਸੀ। ਆਖੋ ਸਤਨਾਮ। ਦੂਜਾ ਲਿਫਾਫਾ ਤੁਸੀਂ ਧਰਿਆ ਹੀ ਨਹੀਂ ਜੀ, ਸਮਝੇ ਨਹੀਂ, ਤੁਹਾਡੇ ਨਾਲ ਕੀਤੀ ਸੀ 8000 ਭੇਟਾ ਰੱਖਤੀ ਏ, ਤੁਸੀਂ ਕਿਹਾ ਸੀ ਇੱਕ ਸ਼ਬਦ ਹੋਰ, ਮੈਂ ਕਿਹਾ ਸੀ 1000 ਹੋਰ। ਆਖੋ ਸਤਨਾਮ। ਭਗਤੀ ਧੰਦਾ ਬਣ ਗਈ। ਉਹ ਜਿੰਨਾ ਕੁ ਲੋੜ ਅਨੁਸਾਰ ਘਰ 'ਚ ਲੋੜ ਏ ਧੰਦੇ ਦੀ, ਸਿੱਖੀ ਪ੍ਰਵਾਨ ਏ ਕਲਗੀਧਰ ਵੱਲੋਂ। 5 ਤਰ੍ਹਾਂ ਦੀ ਸਿੱਖੀ ਏ, ਧੰਦੇ ਦੀ ਸਿੱਖੀ, ਸਿਦਕ ਦੀ ਸਿੱਖੀ, ਸੂਝਵਾਨ ਸਿੱਖੀ, ਸਿਦਕ ਦੀ ਸਿੱਖੀ, ਦੇਖਾ ਦੇਖੀ ਸਿੱਖੀ ਅਤੇ ਪ੍ਰੇਮ ਦੀ ਸਿੱਖੀ। 5 ਤਰ੍ਹਾਂ ਦੀ ਸਿੱਖੀ ਮਹਾਰਾਜ ਨੇ ਕਿਹਾ ਸੀ ਮੇਰੇ ਦਰ 'ਤੇ ਪ੍ਰਵਾਨ ਏ। ਧੰਦੇ ਦੀ ਸਿੱਖੀ ਵੀ ਪ੍ਰਵਾਨ ਏ, ਕੋਈ ਇਸ ਮਾਇਆ ਤੋਂ ਘਰ ਦਾ ਆਹਾਰ ਚਲਾਉਂਦਾ। ਪਰ ਮਹਾਰਾਜ ਨੇ ਕਿਹਾ ਸੀ ਅਧਿਕ ਹੋਵੇ ਅਤੇ ਜਹਿਕੈ ਦੇਵੇ। ਬਈ ਜਿੰਨੀ ਘਰ ਦਾ 5000 ਮੰਨ ਲਓ ਖਰਚਾ, ਉਹ ਤੂੰ ਇੰਨਾ ਕੁ ਲੈ ਸਕਦਾ, ਹੋਰ ਉਸ ਤੋਂ ਬਾਅਦ ਵੱਧ ਜੇ ਤਾਂ ਫਿਰ ਤੂੰ ਵੀ ਗਰੀਬਾਂ ਨੂੰ ਵੰਡ ਦੇ। ਆਖੋ ਸਤਨਾਮ। ਇੱਥੇ 1 ਕੀਰਤਨ ਜੀ ਮਹੀਨੇ ਦਾ ਖਰਚਾ ਨਿਕਲਾਂਦਾ ਤਾਂ ਵੀ ਲੋਭ ਨਹੀਂ ਖਤਮ ਹੁੰਦਾ। ਗੱਜ ਕੇ ਆਖੋ ਸਤਨਾਮ। ਭਗਤੀ ਧੰਦਾ ਬਣ ਗਈ। ਗੁਰੂ ਨਾਲ ਤਾਂ ਇੰਨਾ ਪਿਆਰ ਹੋਵੇ ਸਾਡਾ ਕਿ ਸਾਡਾ ਧੰਦਾ ਵੀ ਭਗਤੀ ਬਣ ਜੇ। ਜੇ ਵਾਹਿਗੁਰੂ ਨੇ ਕਾਰਖਾਨਾ ਦਿੱਤਾ ਤਾਂ ਮਿੱਠੀ ਆਵਾਜ਼ ਵਿੱਚ ਸੁਖਮਨੀ ਸਾਹਿਬ ਚੱਲਦੀ ਹੋਵੇ, ਜੇ ਵਾਹਿਗੁਰੂ ਨੇ ਦੁਕਾਨ ਦਿੱਤੀ ਤਾਂ ਨਿੰਮੀ ਨਿੰਮੀ ਆਵਾਜ਼ ਵਿੱਚ ਸੁਖਮਨੀ ਸਾਹਿਬ ਚੱਲਦੀ ਹੋਵੇ, ਸਾਡੀ ਧੰਦਾ ਵੀ ਭਗਤੀ ਬਣਿਆ ਹੋਵੇ। ਜੇ ਵਾਹਿਗੁਰੂ ਨੇ ਕਾਰ ਦਿੱਤੀ ਹੈ ਤਾਂ ਕਾਰ 'ਚ ਵੀ ਜਾਂਦਿਆਂ ਕਿਤੇ ਕੀਰਤਨ ਲੱਗਾ ਹੋਵੇ, ਕਿਤੇ ਸੁਖਮਨੀ ਸਾਹਿਬ ਚੱਲਦੀ ਹੋਵੇ। ਜੇ ਗਾਣੇ ਲੱਗੇ ਨੇ ਤਾਂ ਗੁਰੂ ਨਾਨਕ ਦਾ ਹਿਰਦਾ ਸਭ ਤੋਂ ਪਹਿਲੇ ਦੁਖਦਾ। ਸਿੱਖ ਮੇਰਾ ਤੂੰ ਹੋਵੇਂ, ਦਵਾਂ ਮੈਂ ਤੈਨੂੰ ਕਾਰ, ਅਤੇ ਇਹਨਾਂ ਕੰਨਾਂ ਨਾਲ ਆ ਕੱਚੀਆਂ ਚੀਜ਼ਾਂ ਸੁਣੇ ਜਿਹੜੀਆਂ ਨਰਕਾਂ ਨੂੰ ਲਿਜਾਉਂਦੀਆਂ ਨੇ। ਆਖੋ ਸਤਨਾਮ। ਇਹੋ ਕੰਨ ਰਸ ਸ਼ਬਦ ਆ ਲੈ ਲੈ, ਤੇਰਾ ਸਫ਼ਰ ਵੀ ਭਗਤੀ ਬਣ ਜਾਏਗਾ। ਆਖੋ ਸਤਨਾਮ। ਤੁਸੀਂ ਚਾਹੋ ਧੰਦੇ ਨੂੰ ਭਗਤੀ ਬਣਾਉਣਾ ਕਿ ਹਰ ਚੀਜ਼ ਨੂੰ ਭਗਤੀ ਬਣਾ ਸਕਦੇ ਹੋ। ਕਦੀ ਸੇਬ ਦੀ ਫਾੜੀ ਰਸਨਾ 'ਤੇ ਰੱਖੋ, ਮਨਮੁਖਾਂ ਵਾਂਗੂ ਰੱਖੀ ਅਤੇ ਖਾ ਲਈ, ਨਹੀਂ, ਉਹ ਫਾੜੀ ਰੱਖ ਕੇ ਅੱਧਾ ਹੀ ਸਕਿੰਟ, 2 ਸਕਿੰਟ, 3 ਸਕਿੰਟ ਉਹਦਾ ਰਸ ਲਓ, ਜਿੰਨੇ ਉਹਦੇ 'ਚ ਰਸ ਭਰਿਆ ਜੁੜ ਜਾਓ ਉਹਦੇ ਨਾਲ। ਆਖੋ ਸਤਨਾਮ। ਹੇ ਵਾਹਿਗੁਰੂ, ਹੈ ਤਾਂ ਸੇਬ ਦਾ ਟੁਕੜਾ ਪਰ ਇਹ ਰਸ ਕਿੰਨੇ ਭਰਤਾ, ਉਸ ਰਸ ਭਰਨ ਵਾਲੇ ਨਾਲ ਜੁੜ ਜਾ, ਤੇਰਾ ਸੇਬ ਖਾਣਾ ਵੀ ਭਗਤੀ ਬਣ ਗਈ ਹੈ। ਆਖੋ ਸਤਨਾਮ। ਚੀਜ਼ ਪਾਈ ਰਸਨਾ 'ਤੇ, ਰੋਟੀ ਦੀ ਗਰਾਹੀ ਰੱਖੀ, ਮਨਮੁਖ ਨੇ ਚੱਬੀ ਖਾ ਲਈ, ਗੁਰਮੁਖ ਉਹਨੂੰ ਰੱਖ ਕੇ ਸਵਾਦ ਲੈਂਦਾ। ਹੇ ਵਾਹਿਗੁਰੂ, ਇਹਦੇ 'ਚ ਸਵਾਦ ਜਿਹੜਾ ਹੈ ਉਹ ਸਵਾਦ ਭਰਨ ਵਾਲੇ ਨਾਲ ਜੁੜ ਜਾਂਦਾ। ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੋ, ਜਦੋਂ ਸਵਾਦ ਵਾਲੇ ਨਾਲ ਜੁੜ ਜਾਂਦਾ, ਖਾਸ ਹੀ ਰੋਟੀ ਰਹੇ ਹਾਂ ਪਰ ਰੋਟੀ ਵੀ ਉਸ ਵੇਲੇ ਭਗਤੀ ਬਣ ਗਈ ਹੈ, ਭਗਤੀ ਬਣ ਗਈ। ਹਰ ਚੀਜ਼ ਤੇਰੀ ਭਗਤੀ ਬਣ ਸਕਦੀ ਹੈ ਜੇ ਨਿੱਘੀ ਜਿਹੀ ਘੁੰਡੀ ਸਾਡੀ ਅੰਦਰ ਦੀ ਖੁੱਲ੍ਹ ਜੇ। ਗੱਜ ਕੇ ਆਖੋ ਸਤਨਾਮ। ਫੁੱਲ ਦੀ ਖੁਸ਼ਬੂ ਲੈ ਰਹੇ ਹੋ, ਕਦੀ ਰਾਜੇ ਜਨਕ ਦਾ ਇਤਿਹਾਸ ਪੜ੍ਹੋ। ਰਾਜੇ ਜਨਕ ਨੂੰ 8 ਸਿੱਧ ਮਿਲੇ ਸਨ, 1 ਸਿੱਧ ਨੇ ਕਰੰਟ ਲਾਇਆ ਸੀ ਨਿਗਾਹ ਜਾਂ, ਅਤੇ ਅੰਦਰ ਵੈਰਾਗ ਆ ਗਿਆ ਸੀ। ਰਾਜਾ ਜਨਕ ਕਹਿੰਦਾ ਤੁਸੀਂ ਕਿਹਦੀ ਪੂਜਾ ਕਰਦੇ ਹੋ ਸਿੱਧ ਨੂੰ? ਸਿੱਧ ਕਹਿੰਦੇ ਟਾਈਮ ਨਹੀਂ। ਰਾਜਾ ਜਨਕ ਫਿਰ ਮਿਲਾ, ਆ ਨਹੀਂ ਮੈਨੂੰ ਦੱਸ ਜਾਓ, ਮੈਨੂੰ ਮੰਜ਼ਿਲ ਨਹੀਂ ਮਿਲ ਰਹੀ, ਪਹਿਲੇ ਦੀ ਗੱਲ ਜਦੋਂ ਨਹੀਂ ਸੀ ਪ੍ਰਾਪਤੀ, ਮੈਂ ਮੰਜ਼ਿਲ ਨੂੰ ਭਟਕ ਰਿਹਾ, ਮੈਨੂੰ ਮਿਲ ਨਹੀਂ ਰਹੀ ਪ੍ਰਾਪਤੀ। ਉਹ ਸਿੱਧ ਇੱਕ ਨੇ ਕਰੰਟ ਲਾ ਦਿੱਤਾ। ਰਾਜਾ ਜਨਕ ਕਦੀ ਫੁੱਲ ਦੀ ਖੁਸ਼ਬੂ ਲਈ ਉਹ? ਆਖੋ ਸਤਨਾਮ। ਕਹਿੰਦਾ ਹਾਂ, ਬੜੀ ਵਾਰੀ ਲਈਏ। ਕਹਿੰਦੇ ਹੁਣ ਜਿਵੇਂ ਅਸੀਂ ਕਹਿੰਦੇ ਹਾਂ ਉਤਰਾਂ ਲਈ। ਆਖੋ ਸਤਨਾਮ। ਉਤਰਾਂ ਲਈ ਫੁੱਲ ਦੀ ਖੁਸ਼ਬੂ ਕਿਵੇਂ? ਜਦੋਂ ਖੁਸ਼ਬੂ ਲਏਗਾ ਨਾ, ਸਾਨੂੰ ਪੁੱਛਿਆ ਹੀ ਕਿਹਦੇ ਪੁਜਾਰੀ ਹੋ? ਸਿੱਧ ਕਹਿੰਦਾ ਹਾਂ, ਕਿਹਦੇ ਪੁਜਾਰੀ ਹੋ? ਕਹਿੰਦੇ ਖੁਸ਼ਬੂ ਮਾਸ ਦਾ ਟੁਕੜਾ ਨਹੀਂ ਲੈ ਰਿਹਾ। ਆਖੋ ਸਤਨਾਮ। ਖੁਸ਼ਬੂ ਇਹ ਮਾਸ ਦਾ ਟੁਕੜਾ ਨਹੀਂ ਲੈ ਰਿਹਾ, ਜਿਹੜਾ ਅੰਦਰ ਬੈਠਾ ਖੁਸ਼ਬੂ ਦਾ ਆਨੰਦ ਲੈ ਰਿਹਾ ਨਾ, ਉਹ ਅਸੀਂ ਉਹਦੇ ਪੁਜਾਰੀ ਹਾਂ। ਆਖੋ ਸਤਨਾਮ। ਜਿਹਨੇ ਉਹਨੂੰ ਹਰ ਚੀਜ਼ ਪਹਿਚਾਣ ਲਿਆ, ਉਹਦਾ ਸਭ ਕੁਝ ਭਗਤੀ ਬਣ ਜਾਂਦਾ। ਗੱਜ ਕੇ ਆਖੋ ਸਤਨਾਮ। ਉਸੇ ਨੂੰ ਹੀ ਕਹਿੰਦੇ ਨੇ ਉੱਠਤ ਬੈਠਤ ਸੋਵਤ ਨਾਮ ਤੇ ਕਹੋ ਨਾਨਕ ਜਨ ਕੇ ਸਦਕਾਮ। ਇਸ ਲਈ ਸਾਧ ਸੰਗਤ ਗੁਰਮੁਖ ਪਿਆਰੇ ਮਾਈ ਭਾਈ ਸਭ ਨੂੰ ਬੇਨਤੀ ਹੈ, ਤੁਹਾਡੀ ਧੰਦਾ ਵੀ ਭਗਤੀ ਬਣ ਸਕਦੀ ਹੈ, ਸਿਰਫ 6 ਮਹੀਨੇ ਪੱਲਿਓਂ ਖਾਣਾ ਪੈ ਜੂ ਆਖੋ ਸਤਨਾਮ। ਜਦ ਤੱਕ ਜਰਾ ਦੁਨੀਆਂ ਨੂੰ ਜਦੋਂ ਕਹੋਗੇ ਕਿਸੇ ਨੂੰ ਕਿੰਨੇ ਦਾ ਸੂਟ ਹੈ, ਇੰਨੇ ਦਾ ਜੀ, ਘੱਟ ਕਿੰਨੇ, ਆਦਤ ਪਈ ਹੁੰਦੀ ਨਾ ਗਾਹਕ ਨੂੰ ਘੱਟ ਕਰ। ਹੁਣ ਤੁਹਾਨੂੰ ਪਤਾ ਮੈਂ 3% ਹੀ ਕਿਹਾ, ਸੌਦਾ ਵੀ ਸਹੀ ਹੈ, ਕੱਪੜਾ ਵੀ ਮਾੜਾ ਨਹੀਂ, ਧੋ ਪੈ ਕੇ ਖਰਾਬ ਵੀ ਨਹੀਂ ਹੋਣਾ, ਉਹਨੂੰ ਆਦਤ ਪਈ ਹੈ ਵੱਧ ਘੱਟ ਦੀ। ਉਹ ਕਹੇਗਾ ਨਹੀਂ ਲੈਣਾ। ਉਹ 6 ਮਹੀਨੇ ਔਖੇ ਕੱਟਣੇ ਪੈਣਗੇ, ਲੇਕਿਨ ਜਦੋਂ 6 ਮਹੀਨੇ ਬਾਅਦ ਗਾਹਕਾਂ ਨੂੰ ਪਤਾ ਲੱਗ ਜਾਏਗਾ ਮੈਂ ਉਹਦੇ ਕੋਲ ਪੁੱਛਿਆ ਉਹੀ ਰੇਟ ਵੱਧ, ਉਹਦੇ ਕੋਲ ਪੁੱਛਿਆ ਉਹ ਵੀ ਵੱਧ, ਇਹਦਾ ਰੇਟ ਵੀ ਠੀਕ ਹੈ, ਘੱਟ ਵੱਧ ਵੀ ਨਹੀਂ ਕਰਦਾ, 1-10 ਨੂੰ ਜਾ ਕੇ ਕਹਿੰਦਾ, ਉੱਥੋਂ ਸੌਦਾ ਲਿਆ, ਬੜਾ ਸਹੀ ਸੌਦਾ ਜੀ। ਉਹ ਕੁਝ ਟਾਈਮ ਲੱਗਦਾ ਸੱਚ ਨੂੰ ਦੁਨੀਆਂ ਤੱਕ ਭੇਜਣ ਲਈ, ਆਖੋ ਸਤਨਾਮ। ਮੁੜ ਕੇ ਤੁਹਾਡਾ ਕੁੰਡਾ ਵੀ ਨਹੀਂ ਖੁੱਲਿਆ ਹੋਏਗਾ ਤੇ ਥੜੇ ਤੇ ਗਾਹਕ ਬੈਠੇ ਹੋਣਗੇ ਵੀ ਕਦੋਂ ਕੁੰਡਾ ਖੋਲੇ ਤੇ ਸੌਦਾ ਲਈ, ਇਹ ਗੱਜ ਕੇ ਆਖੋ ਸਤਨਾਮ। ਜਿਹਦੇ ਪੱਲੇ ਸੱਚ ਹੈ ਦੁਨੀਆਂ ਲੱਭਦੀ, ਉਹਨੂੰ ਲੱਭਦੀ ਹੈ। ਬਾਬਾ ਈਸ਼ਰ ਸਿੰਘ ਜੀ ਮਹਾਂਪੁਰਸ਼ਾਂ ਕੋਲ, ਬਾਬਾ ਜੀ ਦੇ ਕੇਸ ਗਿੱਲੇ ਸੀ ਤੇ ਖਿਲਰੇ ਜੂੜਾ ਨਹੀਂ ਸੀ ਕੀਤਾ, ਕੇਸ ਹਰੇ ਕਰ ਰਹੇ ਸੀ, ਸੁਕਾਉਣੇ ਹੁਣ ਹਰੇ ਕਹਿੰਦੇ, ਕੱਪੜਾ ਜਿਹਾ ਹਜੂਰੀਆ ਸਿਰ 'ਤੇ ਲਿਆ ਅਤੇ ਟਹਿਲਦੇ ਪਏ। 4-5 ਡਾਕਟਰ ਆ ਗਏ ਬਾਬਾ ਜੀ ਦੇ ਉੱਥੋਂ ਕਿਤੇ ਲੰਘੇ, ਕਹਿੰਦੇ ਦਰਸ਼ਨ ਕਰ ਜੀਏ ਮਹਾਂਪੁਰਸ਼ਾਂ ਦੇ। ਜਦੋਂ ਆਏ ਨਮਸਕਾਰ ਕੀਤੀ, ਬਾਬਾ ਜੀ ਕਹਿੰਦੇ ਕਿੱਥੋਂ ਆਏ ਭਾਈ ਜੀ? ਅੰਮ੍ਰਿਤਸਰ ਦੇ ਕੋਲ ਹੀ ਕੋਈ ਨਗਰ ਹੈ, ਉੱਥੇ ਦੇ ਰਹਿਣ ਵਾਲਿਆਂ ਇੱਕ ਜਲੰਧਰ ਦਾ ਹੈ, ਦਰਸ਼ਨ ਕਰਨ ਆਏ, ਇੱਧਰੋਂ ਲੰਘੇ, ਸੋਚਿਆ ਦਰਸ਼ਨ ਕਰ ਜੀਏ। ਭਾਈ ਕੀ ਕਰਦੇ ਹੋ ਕਿਰਤ? ਕਹਿੰਦੇ ਜੀ ਅਸੀਂ ਡਾਕਟਰ ਹਾਂ, ਕਿਸੇ ਮੀਟਿੰਗ 'ਤੇ ਆਏ ਸੀ, ਸੋਚਿਆ ਦਰਸ਼ਨ ਕਰਦੇ ਜਾਈਏ, ਡਾਕਟਰ ਹਾਂ। ਬਾਬਾ ਈਸ਼ਰ ਸਿੰਘ ਜੀ ਕਹਿੰਦੇ ਭਾਈ ਸਾਰੀ ਦੁਨੀਆਂ ਅਰਦਾਸ ਕਰਦੀ ਹੈ ਸਾਡਾ ਕੰਮ ਚੱਲੇ, ਸਾਡਾ ਕੰਮ ਵਧੇ, ਸਾਡੇ ਕੰਮ 'ਚ ਬਰਕਤ ਪਵੇ, ਬਾਬਾ ਜੀ ਨਾਲਾਂ ਟਹਿਲੀ ਜਾਣ। ਬਾਬਾ ਜੀ ਕਹਿੰਦੇ ਸਾਨੂੰ ਅੱਜ ਤੁਸੀਂ ਕੁਦਰਤੀ 4-5 ਡਾਕਟਰ ਇਕੱਠੇ ਟੱਕਰੇ ਹੋ, ਸਾਨੂੰ ਦੱਸੋ ਤੁਸੀਂ ਵੀ ਅਰਦਾਸ ਕਰਦੇ ਹੋ ਸਾਡਾ ਕੰਮ ਵਧੇ? ਆਖੋ ਸਤਨਾਮ। ਉਹ ਕਹਿੰਦੇ ਜੀ ਅਰਦਾਸ ਤਾਂ ਰੋਜ਼ ਉੱਠ ਕੇ ਕਰਦੇ ਹਾਂ ਵੀ ਸਾਡੇ ਮਹਾਰਾਜ ਕੰਮ 'ਚ ਬਰਕਤ ਪਾਈ, ਕੰਮ ਚੜ੍ਹਦੀ ਕਲਾ ਜਾਵੇ। ਬਾਬਾ ਜੀ ਕਹਿੰਦੇ ਇਹ ਤਾਂ ਫਿਰ ਤੁਸੀਂ ਦੁਨੀਆਂ ਦਾ ਬੁਰਾ ਮੰਗ ਰਹੇ ਹੋ। ਦੇਖੋ ਮਹਾਂਪੁਰਸ਼ ਇਹ ਤਾਂ ਬੁਰਾ ਮੰਗ ਰਹੇ, ਕੋਈ ਡਾਕਟਰ ਕਵੇ ਮੇਰਾ ਕਾਰੋਬਾਰ ਵਧੇ, ਇਹਦਾ ਮਤਲਬ ਵੱਧ ਬੰਦੇ ਬਿਮਾਰ ਹੋਣ ਤੇ ਤਾਂ ਹੀ ਵਧੂ ਹੈ ਜੀ। ਬਾਬਾ ਜੀ ਕਹਿੰਦੇ ਤਾਂ ਬੁਰਾ ਕਰ ਰਹੇ ਹੋ। ਉਹ ਕਹਿੰਦੇ ਬਾਬਾ ਜੀ ਫਿਰ ਅਸੀਂ ਮੱਖੀਆਂ ਮਾਰਦੇ ਰਹੀਏ, ਅਸੀਂ ਫਿਰ ਵਿਹਲੇ ਬੈਠੀਏ, ਅਸੀਂ ਘਰ ਦੇ ਬੱਚਿਆਂ ਦੀ ਰੋਟੀ ਪਾਣੀ ਕਿਵੇਂ ਚਲਾਈਏ? ਜੇ ਅਰਦਾਸ ਨਾ ਕਰੀਏ ਮਹਾਰਾਜ ਸਾਡੇ ਕੰਮ 'ਚ ਬਰਕਤ ਪਾਓ। ਜਦ ਤੱਕ ਮੈਂ ਮਹਾਂਪੁਰਸ਼ਾਂ ਦਾ ਇਤਿਹਾਸ ਨਹੀਂ ਸੀ ਪੜ੍ਹਿਆ ਕਿਤਾਬ 'ਚ, ਮੈਨੂੰ ਵੀ ਨਹੀਂ ਸੀ ਸੋਝੀ। ਅੰਮ੍ਰਿਤਸਰ 'ਚ ਇੱਕ ਬੀਬੀ, ਉਹਦਾ ਘਰ ਵਾਲਾ ਡਾਕਟਰੀ ਦੀ ਪੜ੍ਹਾਈ ਕੀਤੀ, ਮੈਨੂੰ ਕਹਿੰਦੇ ਭਾਈ ਸਾਹਿਬ ਜੀ ਕੀਰਤਨ ਕਰਾਉਣਾ ਘੰਟਾ ਅਤੇ ਅਰਦਾਸ ਅਸੀਂ ਕਿਸੇ ਹੋਰ ਕੋਲ ਨਹੀਂ ਕਰਾਉਣੀ, ਤੁਸੀਂ ਕਰਨੀ, ਅਸੀਂ ਦੰਦਾਂ ਦੀ ਕਲੀਨਿਕ ਖੋਲ੍ਹਣੀ ਹੈ। ਮੈਂ ਸਾਨੂੰ ਪਤਾ ਹੀ ਨਹੀਂ, ਬੁੱਕ ਕਰ ਲਿਆ ਪ੍ਰੋਗਰਾਮ, ਉੱਥੇ ਗਏ ਕੀਰਤਨ ਕੀਤਾ, ਜਦੋਂ ਅਰਦਾਸ 'ਚ ਖਲੋ ਗਏ, ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਇਹਨਾਂ ਦੀ ਦੰਦਾਂ ਦੀ ਕਲੀਨਿਕ ਚੜ੍ਹਦੀ ਕਲਾ ਨਾਲ ਚੱਲੇ, ਇਹਨਾਂ ਦੀ ਦੰਦਾਂ ਦੀ ਕਲੀਨਿਕ 'ਤੇ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਬਰਕਤ ਪਾਉਣੀ, ਮਿਹਰਾਂ ਕਰਨੀਆਂ, ਚੰਗੀ ਕੰਮ ਦੁਕਾਨ ਚੱਲੇ। ਉਹ ਕੋਈ ਸੰਗੀ ਖੜਾ ਸੀ ਮਹਾਂਪੁਰਸ਼ਾਂ ਦਾ, ਅਰਦਾਸ ਕਰਕੇ ਜਦੋਂ ਮੈਂ ਹਟਿਆ ਉਹਨੇ ਮੇਰੀ ਬਾਂਹ ਫੜ ਲਈ, ਸਾਈਡ 'ਤੇ ਲੈ ਗਿਆ, ਕਹਿੰਦੇ ਇਹ ਕੀ ਕੀਤਾ ਜੇ? ਹੱਕ ਸਤਨਾਮ। ਮੈਂ ਕਿਹਾ ਅਰਦਾਸ ਕੀਤੀ ਉਹਨਾਂ ਨੇ ਕਲੀਨਿਕ ਦਾ ਮਹੂਰਤ, ਅਰਦਾਸ ਕਰਾਈ ਅਤੇ ਅਰਦਾਸ ਕੀਤੀ ਵੀ ਮਹਾਰਾਜ ਸੱਚੇ ਪਾਤਸ਼ਾਹ ਕਲੀਨਿਕ ਚੱਲੇ। ਉਹਨੇ ਬਚਨ ਸੁਣਾਇਆ ਮਹਾਂਪੁਰਸ਼ਾਂ ਦਾ ਅਤੇ ਮੈਨੂੰ ਜਦੋਂ ਨੇ ਕਿਹਾ, ਕਹਿੰਦਾ ਇਹ ਜਿਹੜਾ ਤੁਸੀਂ ਅਰਦਾਸ ਕੀਤੀ ਹੈ ਕਿ ਕਲੀਨਿਕ ਚੜ੍ਹਦੀ ਕਲਾ ਨਾਲ ਚੱਲੇ, ਬਰਕਤ ਪਾਉਣੀ, ਇਹਦਾ ਮਤਲਬ ਲੋਕਾਂ ਦੇ ਬਹੁਤੇ ਦੰਦ ਟੁੱਟਣ ਅਤੇ ਤਾਂ ਹੀ ਆਉਣਗੇ ਨਾ ਆਖੋ ਸਤਨਾਮ। ਮੇਰੇ ਵੀ ਦਿਮਾਗ ਨੂੰ ਖੜਕੀ, ਮੈਂ ਕਿਹਾ ਵਾਕਈ ਹੈ ਤਾਂ ਆਪਾਂ ਇੱਕ ਦਾ ਭਲਾ ਅਤੇ ਕਈਆਂ ਦਾ ਬੁਰਾ ਮੰਗ ਆਏ ਹਾਂ? ਇਹਦੀ ਕਲੀਨਿਕ ਦੇ ਤਾਂ ਹੀ ਚੱਲੂ ਨਾ ਕਿਸੇ ਦਾ ਖੰਭੇ ਨਾਲ ਦੰਦ ਵੱਜੇ ਅਤੇ ਕਿਤੇ ਨੂੰਹ ਸੱਸ ਦਾ ਡਾਂਗ ਸੋਟਾ ਹੋਵੇ ਅਤੇ ਕਿਤੇ ਦੂਜਾ ਕੰਮ ਹੋਵੇ, ਦੰਦ ਦੁੰਦ ਟੁੱਟਣ ਲੋਕਾਂ ਦੇ, ਅਤੇ ਤਾਂ ਹੀ ਚੱਲੂ। ਮੈਨੂੰ ਉਹਨੇ ਜਦੋਂ ਬਚਨ ਸੁਣਾਇਆ, ਧੰਨ ਬਾਬਾ ਈਸ਼ਰ ਸਿੰਘ ਜੀ ਡਾਕਟਰਾਂ ਨੂੰ ਕਹਿੰਦੇ ਕਿ ਭਾਈ ਇਹ ਤਾਂ ਬੁਰਾ ਮੰਗਦੇ ਹੋ ਤੁਸੀਂ, ਰੋਜ਼ ਸਵੇਰੇ ਉੱਠ ਕੇ ਕਹਿੰਦੇ ਹੋ ਨਿਰੰਕਾਰ, ਸਾਡਾ ਕੰਮ ਵੱਧ ਚੱਲੇ, ਤੁਸੀਂ ਡਾਕਟਰ ਹੋ, ਵੱਧ ਲੋਕ ਬਿਮਾਰ ਹੋਣ 'ਤੇ ਆਉਣ, ਇਹ ਤਾਂ ਬੁਰਾ ਮੰਗ ਰਹੇ ਹੋ। ਗੁਰੂ ਨਾਨਕ ਦਾ ਘਰ ਤਾਂ ਕਹਿੰਦਾ ਨਾਨਕ ਨਾਮ ਚਿੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਉਹ ਅੱਗੋਂ ਕੀ ਕਹਿੰਦੇ ਡਾਕਟਰ ਜੀ, ਅਸੀਂ ਮੱਖੀਆਂ ਮਾਰੀਏ, ਸਾਡੀ ਕਲੀਨਿਕ ਵਿਹਲੀ ਪਈ ਰਹੇ, ਕੀ ਕਰੀਏ? ਕਿ ਮਹਾਰਾਜ ਕੋਈ ਨਾ ਭੇਜੀ, ਵਿਹਲੇ ਰਹੀਏ। ਬਾਬਾ ਜੀ ਕਹਿੰਦੇ ਨਹੀਂ, ਇਹ ਵੀ ਨਹੀਂ ਕਹਿਣਾ ਕੋਈ ਨਾ ਆਵੇ, ਅਤੇ ਇਹ ਵੀ ਨਹੀਂ ਕਹਿਣਾ ਬਰਕਤ ਪਾਈ, ਚੰਗਾ ਕੰਮ ਚੱਲੇ, ਇਹ ਵੀ ਨਹੀਂ ਕਹਿਣਾ। ਮਹਾਂਪੁਰਸ਼ ਵੇਖੋ ਬਰੀਕੀਆਂ ਕੱਢ ਕੇ ਦੁਨੀਆਂ ਨੂੰ, ਸੰਸਾਰ ਨੂੰ ਦਿੰਦੇ ਨੇ ਭਲੇ ਲਈ। ਬਾਬਾ ਜੀ ਫਿਰ ਕੀ ਕਹੀਏ? ਇਹ ਵੀ ਨਾ ਕਹੀਏ ਵਿਹਲੇ ਬੈਠੀਏ, ਇਹ ਵੀ ਨਾ ਕਹੀਏ ਬਹੁਤ ਚੱਲੇ, ਕੀ ਕਹੀਏ? ਬਾਬਾ ਜੀ ਕਹਿੰਦੇ ਸਵੇਰੇ ਉੱਠ ਕੇ ਪੰਜ ਪਾਠ ਜਪਜੀ ਸਾਹਿਬ ਦੇ ਕਰਕੇ ਜ਼ਰੂਰ ਅਰਦਾਸ ਕਰੋ ਗੁਰੂ ਗ੍ਰੰਥ ਸਾਹਿਬ ਜੀ ਅੱਗੇ, ਪਰ ਇਹ ਅਰਦਾਸ ਕਰਨੀ ਹੈ, ਹੇ ਵਾਹਿਗੁਰੂ ਗੁਰੂ ਨਾਨਕ ਸਾਹਿਬ, ਸਾਡੀ ਕਲਿਨਕ 'ਤੇ ਜੋ ਜੀ ਆਵੇ ਸੋ ਰਾਜੀ ਜਾਵੇ। ਅੱਕ ਸਤਨਾਮ। ਹੁਣ ਨੋਟ ਕਰਿਓ, ਅਰਦਾਸ ਵੀ ਹੋ ਗਈ। ਬਾਬਾ ਜੀ ਕਹਿੰਦੇ ਇਹ ਅਰਦਾਸ ਕਰਨੀ ਸਾਡੀ ਕਲਿਨਿਕ 'ਤੇ, ਹੇ ਵਾਹਿਗੁਰੂ, ਜੋ ਵੀ ਜੀ ਆਵੇ ਉਹ ਰਾਜੀ ਹੋ ਕੇ ਜਾਵੇ। ਬਾਬਾ ਜੀ ਕਹਿੰਦੇ ਇੱਕ ਬੰਦਾ ਵੀ ਡਾਕਟਰ ਕੋਲ ਰਾਜੀ ਹੋਵੇ, ਦਸਾਂ ਨੂੰ ਜਾ ਕੇ ਕਹਿੰਦਾ ਉਹ ਡਾਕਟਰ ਬੜਾ ਵਧੀਆ ਜੀ। ਦਸ ਰਾਜੀ ਹੋ ਜਾਣ, ਸੌ ਨੂੰ ਕਹਿੰਦੇ ਜਾ ਕੇ ਉਹ ਡਾਕਟਰ ਬੜਾ ਵਧੀਆ ਜੀ। ਬਾਬਾ ਜੀ ਕਹਿੰਦੇ ਬੁਰਾ ਵੀ ਨਹੀਂ ਮੰਗਿਆ ਅਤੇ ਕੰਮ ਵੀ ਚਲੀ ਜਾਣਾ। ਆਖੋ ਸਤਨਾਮ। ਸੱਚ ਐਸੀ ਚੀਜ਼ ਹੈ ਜਿਹੜੀ ਇੱਕ ਦਸਾਂ ਨੂੰ ਲੈ ਕੇ ਆਉਂਦਾ, ਦਸ ਸੌ ਨੂੰ ਲੈ ਕੇ ਆਉਂਦੇ ਨੇ। ਸੱਚ ਐਡੀ ਵੱਡੀ ਦਾਤ, ਜਿੰਨੇ ਗੁਰਮੁਖ ਪਿਆਰੇ ਬੈਠੇ ਹੋ, ਜੇ ਕਿਰਤ 'ਚ ਸੱਚ ਆ ਜਾਏ, ਦੋ ਚਾਰ ਮਹੀਨੇ ਹੋ ਸਕਦਾ ਕਿ ਵਿਹਲਿਆਂ ਪੱਲਿਓਂ ਖਾਣਾ ਪੈ ਜਾਏ, ਪਰ ਜਦ ਤੱਕ ਸੱਚ ਫਿਰ ਪਹੁੰਚ ਜਾਂਦਾ ਦੁਨੀਆਂ ਤੱਕ, ਤਾਂ ਫਿਰ ਚੜ੍ਹਦੀ ਕਲਾ ਹੈ। ਆਖੋ ਸਤਨਾਮ। ਅੱਜ ਮਹਾਂਪੁਰਸ਼ਾਂ ਦੀਆਂ ਯਾਦਾਂ ਮਨਾ ਰਹੀ ਹਾਂ, ਇੱਥੋਂ ਨਿਰਵੈਰਤਾ ਖੜਨੀ ਹੈ, ਇੱਥੋਂ ਨਿਮਰਤਾ ਦੀ ਦਾਤ ਖੜਨੀ ਹੈ, ਇੱਥੋਂ ਸੱਚ ਦੀ ਦਾਤ ਖੜਨੀ ਹੈ, ਇੱਥੋਂ ਦਇਆ ਦੀ ਦਾਤ ਖੜਨੀ ਹੈ, ਇੱਥੋਂ ਧੀਰਜ ਦੀ ਦਾਤ ਖੜਨੀ। ਇਹ ਇਸ਼ਨਾਨ ਜੇ ਅਸਲੀ ਸਤਿਪੁਰਸ਼ਾਂ ਦਾ ਕੋਈ ਉਪਦੇਸ਼ ਆਪਣੇ 'ਤੇ ਢਾਲ ਕੇ ਜਦੋਂ ਅਸੀਂ ਜੀਵਨ ਬਣਾਉਂਦੇ ਹਾਂ, ਉਹ ਅਸਲੀ ਇਸ਼ਨਾਨ ਸਾਡੀ ਆਤਮਾ ਕਰਦੀ ਹੈ। ਆਖੋ ਸਤਨਾਮ। ਮੈਂ ਉਹ ਗੱਲ ਕਰਕੇ ਅਤੇ ਸਮਾਪਤੀ ਵੱਲ ਆਵਾਂ। ਮਹਾਂਪੁਰਸ਼ ਭਾਈ ਅੱਡਣ ਸ਼ਾਹ, ਉਹ ਨਵੇਂ ਸੇਵਕ ਨੂੰ ਕੀ ਕਹਿੰਦੇ ਆ? ਕਹਿੰਦੇ ਭਾਈ ਗੁੱਛੀਆਂ ਵੇਚਣ ਚੱਲੇ ਹਾਂ। ਜੀ ਹਾਂ ਭਾਈ, ਕੁਝ ਅਸੂਲ ਨੇ, ਸੁਣ ਲੈ ਜੀ। ਦੱਸੋ ਡੇਰੇ ਤੋਂ ਕਿੰਨੇ ਦੀ ਗੁੱਛੀ ਲਈ ਹੈ? ਜੀ 11 ਪੈਸੇ ਦੀ। ਕਹਿੰਦੇ 12 ਪੈਸੇ ਦੀ ਵੇਚਣੀ, ਦੋ ਆਨੇ ਦੀ, ਵੱਧ ਨਹੀਂ, ਬਸ ਇੱਕ ਰੇਟ। ਪਹਿਲਾ ਅਸੂਲ। ਹੁਣ ਦੂਜੀ ਗੱਲ ਸੁਣਿਓ, ਉਹ 'ਚੋਂ ਹੀ ਕੁਝ ਮਿਲੇਗਾ। ਮਹਾਂਪੁਰਸ਼ ਉਹਨੇ ਫੜੀ ਗੱਡੀ 'ਤੇ ਚੱਲਣ ਲੱਗਾ। ਕਹਿੰਦੇ ਦੂਜੀ ਗੱਲ ਵੀ ਸੁਣ ਜਾ ਜੀ। ਹੋਰ ਕੀ? ਮਹਾਂਪੁਰਸ਼ ਕਹਿੰਦੇ ਕਿਸੇ ਗੱਤੇ 'ਤੇ, ਸੁਣਿਓ ਜੀ ਗੱਲ, ਜਟਕਾ ਪਰ ਵਿੱਚੋਂ ਕੋਈ ਲੱਭੇਗਾ। ਮਹਾਂਪੁਰਸ਼ ਕਹਿੰਦੇ ਗੁੱਛੀਆਂ ਕਿਸੇ ਸੜਕ ਦੇ ਕਿਨਾਰੇ ਨਿੱਕਾ ਜਿਹਾ ਕੱਪੜਾ ਵਿਛਾ ਕੇ ਰੱਖ ਦੇਣੀ ਹੈ, ਅਤੇ ਨਿੱਕੇ ਜੇ ਗੱਤੇ 'ਤੇ ਜਾਂ ਕਿਸੇ ਪਲਾਈ ਦੇ ਟੋਟੇ 'ਤੇ ਨਾ ਲਿਖ ਕੇ ਲਾ ਦੇਣਾ, ਰੱਸੀ ਦੀ ਗੁੱਛੀ 12 ਪੈਸੇ ਦੀ। ਨੋਟ ਕਰਿਓ ਜੀ ਜਰਾ। ਉਹ ਮਹਾਂਪੁਰਸ਼ਾਂ ਨੂੰ ਕਹਿਣ ਲੱਗਾ, ਨਵਾਂ ਸੇਵਕ ਸੀ ਭਾਈ ਅੱਡਣ ਸ਼ਾਹ ਜੀ ਨੂੰ, ਕਹਿੰਦਾ ਲਿਖ ਕੇ ਲਾਉਣ ਦੀ ਕੀ ਲੋੜ ਹੈ? ਜਿਹੜਾ ਆਏਗਾ ਮੈਂ ਰੇਟ ਦੱਸ ਦਿਆਂਗਾ, ਮੇਰੀ ਜ਼ਬਾਨ ਨਹੀਂ ਹੈਗੀ। ਹੱਕ ਸਤਨਾਮ। ਜਿਹੜਾ ਆਏਗਾ ਮੈਂ ਰੇਟ ਦੱਸ ਦਾਂਗਾ, 12 ਪੈਸੇ ਦੀ ਗੁੱਛੀ ਹੈ। ਮਹਾਂਪੁਰਸ਼ ਕਹਿੰਦੇ 10 ਤਾਂ ਦਏਗਾ, ਜਵਾਨ ਹੈਗੀ ਹੈ, ਲੇਕਿਨ ਜਿਹੜੀ ਚੀਜ਼ 'ਚੋਂ ਅਸੀਂ ਟੋਏ 'ਚੋਂ ਲੰਘੇ ਹਾਂ, ਤੈਨੂੰ ਦੱਸਣ ਡਏ ਹਾਂ, ਤੂੰ ਨਾ ਡਿੱਗੀ। ਆਖੋ ਸਤਨਾਮ। ਇਹ ਕਾਹਦਾ ਟੋਇਆ ਜੀ? ਗਾਹਕ ਆਏਗਾ ਮੈਂ ਦੱਸ ਦਾਂਗਾ, 12 ਪੈਸੇ ਗੁੱਛੀ ਹੈ। ਬੜੀ ਵੱਡੀ ਗੱਲ ਕਹੀ ਮਹਾਂਪੁਰਸ਼ਾਂ ਨੇ। ਮਹਾਂਪੁਰਸ਼ ਕਹਿੰਦੇ ਪਿਆਰਿਆ, 100 'ਚੋਂ 80 ਗਾਹਕ ਆਉਂਦੇ ਨੇ, ਜਿਨ੍ਹਾਂ ਨੇ ਸੌਦਾ ਲੈਣਾ ਨਹੀਂ ਹੁੰਦਾ, ਕੇਵਲ ਪੁੱਛੀ ਜਾਣਾ ਹੁੰਦਾ। ਆਖੋ ਸਤਨਾਮ। ਕੇਵਲ ਪੁੱਛਣਾ, ਤੂੰ ਕੋਲ ਬਹਿਣਾ ਗੁੱਛੀਆਂ ਦੇ, ਕੋਈ ਪੁੱਛੇ ਕਿੰਨੀ ਦੀ ਗੁੱਛੀ ਹੈ, ਉਂਗਲ ਕਰ ਦੇਣੀ ਹੈ ਗੱਤੇ ਵੱਲ ਜਿੱਥੇ ਲਿਖਿਆ ਹੈ। ਆਪ ਸਿਮਰਨ 'ਚ ਰਹਿਣਾ, ਨੋਟ ਕਰਿਓ ਜੀ, ਆਪ ਸਿਮਰਨ 'ਚ ਰਹਿਣਾ, ਉਂਗਲ ਕਰ ਦੇਣੀ ਹੈ, ਇੰਨੀ ਦੀ ਗੁੱਛੀ ਹੈ। 100 'ਚੋਂ 80 ਗਾਹਕ ਆਉਂਦੇ ਜਿਨ੍ਹਾਂ ਲੈਣੀ ਨਹੀਂ, ਕਦੀ ਤੈਨੂੰ ਕਹਿਣਾ 12 ਪੈਸੇ ਦੀਆਂ 2 ਲਾ, 12 ਪੈਸੇ ਦੀਆਂ 3 ਲਾ, ਤੇਰੇ ਕਿੰਨੀ ਮਗਜ਼ ਖਪਾਈ ਕਰਨਗੇ ਜੇ ਉਹਨਾਂ ਨਾਲ ਬੋਲ ਕਬੋਲ ਸਾਰਾ ਦਿਨ ਕਰਦਾ ਰਿਹਾ, ਤੇਰੇ ਕਿੰਨੇ ਸਵਾਸ ਸਿਮਰਨ ਤੋਂ ਵਾਂਝੇ ਚਲੇ ਜਾਣਗੇ। ਗੱਜ ਇਹ ਕਿਹੜੀ? ਇਹ 5 ਪੂਰੇ ਕਰ ਦਿਓ ਫਿਰ ਸਾਹ ਮਿਲ ਜੇ ਮੈਨੂੰ ਵੀ। ਇਹ ਕਿਹੜੀ ਧੂੜੀ 'ਚ ਇਸ਼ਨਾਨ ਕਰਾਇਆ? ਕਿ ਜਿੰਨਾ ਲੋੜ ਹੋਵੇ ਉਨਾ ਬੋਲੋ, ਫਾਲਤੂ ਨਾ ਬੋਲੋ। ਹੋਂ ਤੇ ਸਕੋਲ ਕਮਾਇਆ ਗੁਰਮੁਖ ਰਿਦੇ ਗਰੀਬੀ ਆਵੇ, ਭਾਈ ਗੁਰਦਾਸ ਜੀ ਦੀਆਂ 12 ਪੜ੍ਹੋ। ਹੋਂ ਤੇ ਸਕੋਲ ਕਮਾਇਆ, ਥੋੜ੍ਹਾ ਸਮੇਂ ਥੋੜ੍ਹਾ ਹੀ ਖਾਵੇ, ਗੁਰਸਿੱਖ ਥੋੜ੍ਹਾ ਖਾਂਦਾ, ਥੋੜ੍ਹਾ ਸੌਂਦਾ, ਥੋੜ੍ਹਾ ਬੋਲਦਾ। ਜਿਹੜਾ ਬਿਨਾਂ ਵਜ੍ਹਾ ਦੇ ਫਾਲਤੂ ਬੋਲਦਾ, ਕਿੰਨੇ ਸਵਾਸ ਹੀਰਿਆਂ ਵਰਗੇ ਅਯਾਇਆਂ ਗਵਾ ਰਿਹਾ। ਇਹ ਸਵਾਸ ਲਾਲਾਂ ਵਰਗੇ, ਜੇ ਕਦੀ ਮੌਤ ਨੇੜੇ ਆਏਗੀ ਤਾਂ ਆਪਣੀ ਜਨਾਨੀ ਨੂੰ ਕਹਿ ਦੇਣਾ, ਮੈਨੂੰ 24 ਘੰਟੇ ਦੇ ਸਵਾਸ ਤੂੰ ਆਪਣੇ ਦੇ ਦੇ, ਨਹੀਂ ਮਿਲਦੇ। ਕਿਸੇ ਹੋਰ ਨੂੰ ਕਹਿ ਦੇਣਾ, 2 ਲੱਖ ਰੁਪਈਆ ਲੈ ਲੈ, ਮੈਨੂੰ 3 ਦਿਨ ਦੇ ਸਵਾਸ ਮੁੱਲ ਦੇ ਦੇ, ਨਹੀਂ ਮੁੱਲ ਮਿਲਦੇ। ਆਖੋ ਸਤਨਾਮ। ਇਹ ਲਾਲਾਂ ਨਾਲੋਂ ਕੀਮਤੀ ਨੇ, ਗਿਣ ਕੇ ਮਿਲੇ ਆ, ਇਹ ਗਿਣ ਕੇ ਮਿਲੇ ਨੇ। ਜਦੋਂ ਬਾਬੇ ਨੇ ਭੇਜਿਆ, ਇਹ ਗਿਣ ਕੇ ਭੇਜੇ ਨੇ ਸਵਾਸ। ਬਾਬਾ ਜੀ ਨੇ ਬਾਣੀ 'ਚ ਕਿਹਾ, ਅਨਕ ਯਤਨ ਕਰ ਕਾਲ ਸੰਤਾਏ, ਮਰਨ ਲਿਖਾਏ ਮੰਡਲ ਮੈਂ ਆਏ। ਜਨਮ ਤੋਂ ਪਹਿਲੇ ਤੇਰੀ ਮੌਤ ਲਿਖੀ ਗਈ ਹੈ, ਜਨਮ ਬਾਅਦ 'ਚ ਮੌਤ ਪਹਿਲੇ ਲਿਖੀ ਜਾਂਦੀ ਹੈ। ਬਾਕੀ ਇੰਨੀ ਗੱਲ ਜ਼ਰੂਰ ਹੈ, ਕਿਤੇ ਪੂਰੇ ਮਹਾਂਪੁਰਸ਼ ਨੇ ਬਾਂਹ ਫੜੀ ਹੋਵੇ ਸਾਡੀ, ਅਤੇ 3 ਤਰ੍ਹਾਂ ਦੀਆਂ ਹੁੰਦੀਆਂ ਨੇ ਹੋਣੀਆਂ। ਇੱਕ ਹੁੰਦੀ ਹੈ ਸਧਾਰਨ ਹੋਣੀ, ਇੱਕ ਤੀਬਰ ਹੋਣੀ, ਇੱਕ ਤਰ ਤੀਬਰ ਹੋਣੀ। ਜਿਹੜੀ ਸਧਾਰਨ ਹੋਣੀ ਹੈ, ਕੋਈ ਨਾਮ ਜਪਣ ਵਾਲਾ ਉਹ ਤੁਹਾਡੀ ਕੱਟ ਸਕਦਾ ਹੈ, ਆਖੋ ਸਤਨਾਮ। ਤੀਬਰ ਹੋਣੀ, ਉਹ ਵੀ ਕੱਟੀ ਜਾ ਸਕਦੀ। ਇੱਕ ਤਰ ਤੀਬਰ ਹੋਣੀ ਹੈ, ਜਾਣਾ ਹੀ ਜਾਣਾ ਹੈ, ਆਖੋ ਸਤਨਾਮ। ਤੋ ਦਾਸ ਬੇਨਤੀ ਕਰ ਰਿਹਾ, ਸਵਾਸ ਗਿਣ ਕੇ ਮਿਲੇ ਨੇ, ਤਾਂ ਹੀ ਮੇਰੇ ਗੁਰੂ ਨਾਨਕ ਸਾਹਿਬ ਨੇ ਸਾਲਸਰਾਏ ਜ਼ੋਰੀ ਨੂੰ ਸਵਾਸਾਂ ਬਾਰੇ ਕੁਝ ਇਸ਼ਾਰਾ ਕੀਤਾ ਸੀ। 2 ਮਿੰਟ ਪੜ੍ਹੋ ਜ਼ਰਾ, ਨਾਲ ਥੋੜ੍ਹਾ ਕੀਰਤਨ ਦਾ ਸਵਾਦ, ਫਿਰ ਆਪਣਾ ਚੱਲ ਰਹੇ ਸਮਾਗਮ 'ਚ ਭਰੇਗਾ। ਗੁਰੂ ਨਾਨਕ ਸਾਹਿਬ ਨੇ ਸਾਲਸਰਾਏ ਜ਼ੋਰੀ ਨੂੰ ਸਵਾਸਾਂ ਬਾਰੇ ਕੀ ਆਖਿਆ ਸੀ?
ਸੁਣ ਸਾਲਸ ਤੂੰ ਜੋਹਰੀ, ਆਪਣਾ ਲਾਲ ਪਛਾਣ। ਸੁਣ ਸਾਲਸ ਤੂੰ ਜੋਹਰੀ, ਆਪਣਾ ਲਾਲ ਪਛਾਣ। ਗੰਡ ਬਨ ਕੂੜੇ ਲਾਲ ਨਾ ਗੰਡ ਬਨ, ਆਪਣਾ ਸ਼ੋ ਸਜਾ। ਸੁਣ ਸਾਲਸ ਤੂੰ ਯੋਹਰੀ, ਆਪਣਾ ਲਾਲ ਪਛਾਣ। ਆਪਣਾ ਲਾਲ ਪਛਾਣ,
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 ਆਪਣਾ ਲਾਲ ਪਛਾਣ। ਆਪਣਾ ਲਾਲ ਪਛਾਣ,
ਆਪਣਾ ਲਾਲ ਪਛਾਣ।
ਆਪਣਾ ਲਾਲ ਕਿਹੜਾ ਹੈ? ਸਵਾਸ।